ਤੈਨੂੰ ਹਰ ਥਾਂ ਤੇ ਰੋਜੀ ਦੇਣ ਵਾਲਾ, ਪਰ ਉਹ ਢੰਗ ਬਤ ਲੈਂਦਾ। ਮਹਾਰਾਜ ਕਹਿੰਦੇ ਕੋਈ ਬਾਤ, ਐਸੀ ਬਾਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਿਆ, ਆਪਣੇ ਇਸ ਨਵੀਨ ਪੰਥ ਵਿੱਚ ਸੋਚਿਆ ਕਿ ਸਿੱਖ ਜਗਤ ਵਿੱਚ ਇੱਕ ਨਵਾਂ ਪ੍ਰਸ਼ਾਦ ਦੇਣਾ ਹੈ। ਉਸ ਪ੍ਰਸ਼ਾਦ ਬਾਰੇ ਗੁਰੂ ਨਾਨਕ ਨੇ ਅਨੁਭਵ ਕੀਤਾ ਕਿ ਕਿਹੋ ਜਿਹਾ ਹੋਣਾ ਚਾਹੀਦਾ। ਸੋਚ ਆਈ ਅੱਜ ਗੁਰੂ ਨਾਨਕ ਨੂੰ ਕਿ ਮੇਰੇ ਇਸ ਘਰ ਵਿੱਚ ਪ੍ਰਸ਼ਾਦ ਕਿਹੋ ਜਿਹਾ ਹੋਣਾ ਚਾਹੀਦਾ ਜੋ ਅਕਾਲ ਪੁਰਖ ਨੂੰ ਅਰਪਣ ਕੀਤਾ ਜਾਏ। ਦੇਖਿਆ ਜਿੰਨੇ ਵੀ ਦੇਵਤੇ ਨੇ, ਕਿਸੇ ਨੂੰ ਲੱਡੂਆਂ ਦਾ ਭੋਗ ਲੱਗਦਾ, ਔਰ ਕੁਝ ਇਸਲਾਮ ਦੇ ਪੀਰ ਹਨ ਕਿਤੇ ਚੂਰਮੇ ਚੜ੍ਹਦੇ, ਕਿਤੇ ਖਿੱਲੇ ਹੀ ਚੜ੍ਹਦੀਆਂ, ਕਿਤੇ ਸੇਵੀਆਂ ਹੀ ਚੜ੍ਹਦੀਆਂ ਨੇ ਬਰਮੀਆਂ ਦੇ ਵਿੱਚ। ਆ ਸੇਵੀਆਂ ਵਾਲੇ ਪੀਰ ਵੀ ਹੈਗੇ ਸਾਡੇ ਕੋਲ। ਇੱਥੇ ਤਾਂ ਹੁਣ ਸੁੱਖ ਸਾਂਦ ਹੈ, ਪੰਜਾਬ ਦੀ ਧਰਤੀ ਚ, ਹਿੰਦੁਸਤਾਨ ਚ ਇੰਨਾ ਬੁਰਾ ਹਾਲ ਹੈ ਤੇ ਸੇਵੀਆਂ ਰਿੰਨ ਕੇ ਵੀ ਉਹ ਸੱਪ ਦੇ ਸਕੋਲੀਆਂ ਵਰਗੀਆਂ ਹੁੰਦੀਆਂ ਨੇ। ਬਰਮੀ ਤੇ ਜਾਣਾ ਬੀਬੀਆਂ ਨੇ ਮੱਥਾ ਟੇਕਣ, ਉੱਥੇ ਜਾ ਕੇ ਦੁੱਧ ਪਾਉਣਾ ਬਹਿਲਾਂ ਦਾ, ਫਿਰ ਹੱਥ ਜੋੜਨੇ ਨੇ ਬਰਮੀ ਦੇ ਅੱਗੇ, ਫਿਰ ਕਹਿਣਾ ਬਾਬਾ ਸੁੱਖ ਰੱਖੀ, ਹਨੇਰੇ ਸਨੇਰੇ ਕਦੇ ਦਰਸ਼ਨ ਨਾ ਦਈ। ਦੁੱਧ ਪਾਉਣਾ ਉਹ ਹਨੇਰੇ ਸਨੇਰੇ ਦਾ, ਦੁੱਧ ਦੀ ਵਾਸਨਾ ਨੂੰ ਲੈਂਦੇ ਹੀ ਸੱਪ ਕਈ ਵਾਰੀ ਥਣ ਤਾਣ ਕੇ ਸਾਹਮਣੇ ਆ ਜਾਂਦਾ। ਇੱਕ ਮਾਈ ਗਈ ਬਰਮੀ ਤੇ ਦੁੱਧ ਪਾਉਣ, ਤੇ ਉਹ ਸੱਪ ਨਿਕਲਿਆ ਉਹਦੇ ਚੋਂ ਕਾਲਾ ਨਾਗ। ਜਦ ਉਹਨੇ ਥਣ ਤਾਣਿਆ, ਸੇਵੀਆਂ ਦੀ ਥਾਲੀ ਕਿਤੇ, ਗੜਬੀ ਕਿਤੇ, ਮਾਈ ਕਿਤੇ, ਗਲੋਟਣੀਆਂ ਖਾਧੀ ਫਿਰੇ, ਉਹ ਜੱਟ ਕਿਤੇ ਨੱਕੇ ਛੱਡਦਾ ਸੀ। ਉਹਨੇ ਕਿਹਾ ਵੀ ਵਰਗੀ ਮਾਈ ਦਾ, ਉਹਨੇ ਆ ਕੇ ਉਹਦੀ ਸਿਰ ਫੇਂ ਦਿੱਤਾ। ਕਹਿੰਦਾ ਇਹੀ ਬਾਬਾ ਆ ਜਿਹੜਾ ਕੁਹਾੜੀ ਦੇ ਇੱਕ ਪੀਣ ਨਾਲੇ ਮਾਰਤਾ, ਇਹਦੀ ਪੂਜਾ ਕਰਦੀ ਆ ਤੂੰ? ਜ਼ਹਰ ਪੀਰ ਗੁਰੂ ਨਾਨਕ ਬਾਬਾ, ਜੇ ਪੂਜਾ ਕਰਨੀ ਹੈ ਉਹਦੀ ਪੂਜਾ ਕਰੋ। ਜਿਹੜਾ ਕਹੀਏ ਵੀ ਤੂੰ ਆਈ ਕਿਤੇ ਸੁਪਨੇ ਚ ਆ ਜਾਈ, ਨਾਲੇ ਅਜੇ ਪੀਰ ਬਣਾਏ, ਨਾਲੇ ਕਹਿੰਦਾ ਹਨੇਰੇ ਸਨੇਰੇ ਦਰਸ਼ਨ ਨਾ ਦੇ। ਤੇ ਹੁਣ ਉਹ ਸੇਵੀਆਂ ਦਾ ਹੀ ਪ੍ਰਸ਼ਾਦ ਚੱਲਦਾ ਉੱਥੇ, ਤੇ ਕਿਤੇ ਕਿਤੇ ਭਾਈ ਸੰਡਿਆਂ ਦਾ ਪ੍ਰਸ਼ਾਦ ਚੱਲਦਾ, ਕਿਤੇ ਖੰਡਿਆਂ ਦਾ ਪ੍ਰਸ਼ਾਦ ਚੱਲਦਾ, ਕਿਤੇ ਕਾਸੇ ਦਾ ਚੱਲਦਾ, ਬੜੇ ਤਰ੍ਹਾਂ ਦੇ ਪ੍ਰਸ਼ਾਦ ਚੱਲਦੇ। ਮਹਾਰਾਜ ਨੇ ਨਿਗਾਹ ਲਾਈ, ਸਾਰੇ ਦੇਵਤਿਆਂ ਨੇ ਪ੍ਰਸ਼ਾਦ ਵੰਡੇ ਵੰਡੇ। ਇਹਨਾਂ ਦੀ ਲਿਸਟ ਬਹੁਤ ਲੰਮੀ ਹੈ, ਜੇ ਮੈਂ ਉਹ ਸੁਣਾਵਾਂ ਨਾ ਮੇਰਾ ਇੱਧਰ ਕੰਮ ਖਰਾਬ ਹੁੰਦਾ ਟਾਈਮ ਵਾਲਾ। ਕਿਹੜੇ ਦੇਵਤੇ ਦਾ ਕਿਹੜਾ ਪ੍ਰਸ਼ਾਦ ਹੈ, ਗੱਲ ਤਾਂ ਇਹ ਵੀ ਸਵਾਦਦਾਰ ਹੈ, ਪਰ ਹੁਣ ਇੱਥੇ ਆਪਾਂ ਨੂੰ ਲੋੜ ਨਹੀਂ, ਆਪਾਂ ਤਾਂ ਆਪਣੇ ਵਾਲੇ ਦੇਵਤੇ 'ਤੇ ਆਉਣਾ ਹੈ ਜਿਹੜਾ ਸਾਰੇ ਦੇਵਤਿਆਂ ਦਾ ਵੱਡਾ ਦੇਵਤਾ। ਗੁਰੂ ਨਾਨਕ ਨੇ ਦੇਖਿਆ ਵੀ 33 ਕਰੋੜ ਦੇਵਤੇ ਨੇ ਅਣਜਾਣ ਸੰਗਿਆ ਵਾਲੇ, ਤੇ ਉਹਨਾਂ ਦੇਵਤਿਆਂ ਨੇ ਮੇਰ ਮਾਰੀ ਹੋਈ ਹੈ। ਕਿਤੇ ਆ ਚੌਲਾਂ ਤੇ ਮੇਰ ਮਾਰੀ ਹੈ, ਜਿਹੜਾ ਸੁੰਡ ਵਾਲਾ ਦੇਵਤਾ ਦੁੱਧ ਹੀ ਪੀ ਗਿਆ ਸੀ ਸਾਰੇ ਹਿੰਦੁਸਤਾਨ ਦਾ, ਪਿੱਛੇ ਜੇ ਸ਼ਾਇਦ ਇੱਥੇ ਵੀ ਪੀਂਦਾ ਹੋਵੇ। ਗਣੇਸ਼ ਕਹਿੰਦੇ ਜੀ ਨੂੰ ਬੜਾ ਦੁੱਧ ਪੀ ਗਿਆ, ਉੱਥੇ ਚੰਡੀਗੜ੍ਹ 'ਚ 100 ਰੁਪਏ ਕਿਲੋ ਦੁੱਧ ਹੋ ਗਿਆ ਸੀ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਜੀ ਗਣੇਸ਼ ਪੀ ਗਿਆ। ਮੈਂ ਕਿਹਾ ਜੇ ਕਿਤੇ 33 ਕਰੋੜ ਤੋਂ ਅਜੇ ਤਾਂ ਇੱਕੋ ਹੀ ਪ੍ਰਗਟ ਹੋਇਆ, ਜੇ ਕਿਤੇ 10-20 ਹੋਰ ਪ੍ਰਗਟ ਕਰ ਲਏ ਤਾਂ ਹਿੰਦੁਸਤਾਨ ਦਾ ਤਾਂ ਬੇੜਾ ਹੀ ਗਰਕ ਹੈ, ਫਿਰ ਅੰਨ ਵੀ ਨਹੀਂ ਮਿਲਣਾ ਇੱਥੇ। ਮੈਂ ਉੱਥੇ ਪ੍ਰਚਾਰ ਕਰਿਆ, ਕਈਆਂ ਨੂੰ ਤਕਲੀਫ ਤਾਂ ਲੱਗੀ ਪਰ ਪ੍ਰਚਾਰ ਸੱਚਾ ਸੀ। ਮੈਂ ਕਿਹਾ ਭਾਈ ਜਦੋਂ ਸਵਾ ਸਵਾ ਮਨ ਜੰਜੂ ਲੈਂਦੇ ਸੀ, ਇਹ ਦੁੱਧ ਪੀਣ ਵਾਲਾ ਉਦੋਂ ਕਿੱਥੇ ਗਿਆ ਸੀ ਜਿਹੜਾ ਹੁਣ ਆ ਗਿਆ ਦੁੱਧ ਪੀਣ? ਮੈਂ ਵਿਰੋਧੀ ਨਹੀਂ ਹੈ ਇਹਦਾ, ਪਰ ਮੈਂ ਸਵਾਲ ਕਰਦਾ ਇਹਦੇ ਤੇ ਵੀ ਉਦੋਂ ਕਿੱਥੇ ਗਿਆ ਸੀ? ਹੁਣ ਗਊਆਂ ਦੁੱਧ ਬਹੁਤੀਆਂ ਦੇਣ ਲੱਗ ਗਏ, ਹੁਣ ਤੂੰ ਵੀ ਆ ਗਿਆ ਦੁੱਧ ਪੀਣ? ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਰਹਿ ਗਏ ਸੀ, ਤਿਲਕ ਜੰਗੀ ਦੇ ਰਾਖੇ ਬਣ ਕੇ ਗਏ। ਕੈਸੀਆਂ ਸਾਹ ਸੀ, ਲੋਕਾਂ ਨੇ ਹਾਸੋਹੀਣੀਆਂ ਗੱਲਾਂ ਕਰ ਛੱਡੀਆਂ ਨੇ। ਦੇਵਤਾ ਦਾ ਇੱਕੋ ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵਰਗਾ ਕੋਈ ਦੇਵਤਾ। ਪੂਜੋ ਰਾਮ ਏਕ ਹੀ ਦੇਵਾ, ਬਾਣੀ ਕਹਿੰਦੀ ਇੱਕੋ ਹੀ ਦੇਵਤਾ ਪੂਜੋ ਜਿਹਦਾ ਨਾਂ ਰਾਮ ਹੈ। ਗੁਰੂ ਨਾਨਕ ਨੇ ਦੇਖਿਆ ਵੀ ਹੁਣ ਅੱਜ ਇਸ ਘਰ ਵਿੱਚ, ਗੁਰੂ ਘਰ ਵਿੱਚ, ਅਕਾਲ ਪੁਰਖ ਦੇ ਘਰ ਵਿੱਚ ਜਿੱਥੇ ਮੇਰੀ ਡਿਊਟੀ ਬਣਦੀ ਹੈ, ਹੁਣ ਪ੍ਰਸ਼ਾਦ ਸ਼ੁਰੂ ਕਰਨਾ ਤੇ ਸਿੱਧਾਂ ਦੇ ਮੂੰਹ ਵਿੱਚ ਦੰਦ ਕੋਈ ਨਹੀਂ। ਤੇ ਮਹਾਰਾਜ ਨੇ ਕਿਹਾ ਵੀ ਜਿਵੇਂ ਅਕਾਲ ਪੁਰਖ ਸਾਰਿਆਂ ਤੋਂ ਵੱਡਾ, ਸਭ ਤੋਂ ਵੱਡਾ, ਤੇ ਅਕਾਲ ਪੁਰਖ ਦੀ ਆਈ ਹੋਈ ਮੇਰੀ ਰਸਨਾ ਤੇ ਜਿਹੜੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਬਾਣੀ ਸਾਰਿਆਂ ਤੋਂ ਵੱਡੀ ਹੈ, ਸਭ ਨਾਦ ਵੇਦ ਗੁਰਬਾਣੀ। ਤਾਂ ਫਿਰ ਬਾਣੀ ਦੀ ਤਾਬਿਆ ਆਉਣ ਵਾਲੇ ਸਮੇਂ ਦੀ ਨਜ਼ਾਕ ਨੂੰ ਸਮਝਦਿਆਂ ਹੋਇਆਂ ਮਹਾਰਾਜ ਨੇ ਕਿ ਪ੍ਰਸ਼ਾਦ ਵੀ ਐਸਾ ਚਾਹੀਦਾ ਜਿਹੜਾ ਮਹਾਂਪ੍ਰਸ਼ਾਦ ਹੋਵੇ। ਤੇ ਹੁਣ ਧਿਆਨ ਦੇ ਲਿਓ ਵੀ ਮਹਾਂਪ੍ਰਸ਼ਾਦ ਹੁਣ ਕਿਹੜਾ ਬਣਾ ਲਿਆ ਹੁਣ ਵਾਲਿਆਂ ਨੇ? ਮਹਾਂ ਨਾਮ ਹੈ ਵੱਡੇ ਦਾ। ਇਹ ਪ੍ਰਸ਼ਾਦ ਤਾਂ ਹੈਗੇ ਪਰ ਮਹਾਂ ਨਹੀਂ ਹਨ, ਵੱਡੇ ਨਹੀਂ ਹਨ। ਦੇਵਤੇ ਛੋਟੇ ਨੇ, ਛੋਟੀ ਸ਼੍ਰੇਣੀ ਚ ਨੇ, ਇਸ ਕਰਕੇ ਉਹਨਾਂ ਦੇ ਪ੍ਰਸ਼ਾਦ ਵੀ ਛੋਟੇ ਛੋਟੇ ਨੇ, ਕਿਸੇ ਦੇ ਲੱਡੂ, ਕਿਸੇ ਦੇ ਸੇਵੀਆਂ, ਕਿਸੇ ਦੇ ਕੁਛ, ਕਿਸੇ ਦੇ ਕੁਛ। ਇਹ ਸਤਿਗੁਰੂ ਮਹਾਰਾਜ ਨੇ, ਭਾਈ ਗੁਰਦਾਸ ਦੀ ਗਵਾਹੀ ਹੈ, ਏਕ ਮਿਸ਼ਟਾਨ ਪਾਨ ਲਾਵਤ ਮਹਾਂ ਪ੍ਰਸਾਦ, ਏਕ ਗੁਰਪੁਰਬ ਕੈ ਸਿੱਖਣ ਬੁਲਾਵੇ। ਇਹ ਮੋਹਰ ਹੈ, ਭਾਈ ਗੁਰਦਾਸ ਨੇ ਕਿਹਾ ਕਿ ਮਹਾਂ ਪ੍ਰਸਾਦ ਹੈ, ਕੜਾ ਪ੍ਰਸ਼ਾਦ ਨੂੰ ਮਹਾਂ ਪ੍ਰਸ਼ਾਦ ਕਿਹਾ ਜਾਂਦਾ। ਇਹ ਵੀ ਮੈਂ ਇੱਥੇ ਬੇਨਤੀ ਕਰਦੇ ਹਾਂ ਵੀ ਝਟਕੇ ਨੂੰ ਮਹਾਂ ਪ੍ਰਸ਼ਾਦ ਕਦੋਂ ਕਹਿਣ ਲੱਗੇ? ਜਦੋਂ ਪੁਜ਼ਾਰੀਆਂ ਦਾ ਰਾਜ ਆ ਗਿਆ ਨਾ, ਪੁਜ਼ਾਰੀਆਂ ਨੇ ਗੁਰਦੁਆਰਿਆਂ ਤੇ ਮੁਕੰਮਲ ਕਬਜ਼ੇ ਕਰ ਲਏ ਤੇ ਖਾਲਸਾ ਰਿਹਾ ਜੰਗਲਾਂ ਚ ਤੇ ਪੁਜਾਰੀ ਮੌਜਾਂ ਮਾਣਦੇ ਰਹੇ ਗੁਰੂ ਘਰਾਂ ਵਿੱਚ, ਇਹਨਾਂ ਚ ਬੜੀਆਂ ਕੁਰੀਤੀਆਂ, ਸ਼ਰਾਬਾਂ ਵੀ ਪੀਣ ਲੱਗ ਪਏ। ਤੇ ਹੁਣ ਵਾਲੇ ਕਿਹੜਾ ਘੱਟ ਨੇ, ਵਧੇਰੇ ਹੁਣ ਇਹੋ ਜਿਹੇ ਹੁਣ ਵੀ ਹੈਗੇ ਤੇ, ਪਰ ਹੁਣ ਡਰਦੇ ਡੁਰਦੇ ਕਿਤੇ ਜ਼ਿਆਦੇ ਇਸ ਤਰ੍ਹਾਂ ਦਾ ਤੇ ਮਾਹੌਲ ਕੁਛ ਇਹੋ ਜਿਹਾ ਹੋ ਗਿਆ। ਉਦੋਂ ਤਾਂ ਫਿਰ ਮਹਾਰਾਜ ਦੀ ਕਿਰਪਾ ਇਹੋ ਜਿਹੀ ਹੋਈ ਸੀ ਵੀ ਡਰਦੇ ਮਾਰੇ ਹੱਟ ਉੱਠ ਗਏ ਸੀ। ਕੀਰਤਨ ਵੀ ਕਰੀ ਜਾਣਾ, ਕਥਾ ਵੀ ਕਰੀ ਜਾਣੀ, ਢੱਡਾਂ ਵੀ ਖੜਕਾਈ ਜਾਣੀਆਂ, ਸ਼ਰਾਬਾਂ ਵੀ ਪੀ ਜਾਣੀਆਂ, ਕਿੱਥੇ ਲਿਖਿਆ ਬਈ ਅਸੀਂ? ਉਹਨਾਂ ਪੁਜ਼ਾਰੀਆਂ ਨੇ ਨਾਮ ਰੱਖ ਲਿਆ ਇਸ ਦਾ ਮਹਾਂ ਪ੍ਰਸ਼ਾਦ, ਵੀ ਲੋਕਾਂ ਦੇ ਵਿੱਚ ਪਤਾ ਹੈ ਵੀ ਮਹਾਂ ਪ੍ਰਸ਼ਾਦ ਕੜਾ ਪ੍ਰਸ਼ਾਦ ਨੂੰ ਕਹਿੰਦੇ ਨੇ। ਉਹ ਕੁੱਕੜ ਵੱਢ ਕੇ ਰੱਖ ਲੈਣਾ, ਕੁੱਕੜ ਖਾਣਾ, ਜੇ ਕਿਸੇ ਨੇ ਮੁਸਕ ਆ ਗਿਆ ਨਾ ਥੋੜੀ ਜਿਹੀ ਵਾਸਨਾ, ਵੀ ਇਹ ਮਾਸ ਦੀ ਵਾਸਨਾ ਆਉਂਦੀ ਹੈ, ਭਾਈ ਜੀ ਕੀ ਬਣਾਇਆ, ਇਹ ਕੀ ਖਾ ਕੇ ਆਇਆ, ਕਹਿੰਦੀ ਮਹਾਂ ਪ੍ਰਸ਼ਾਦ ਖਾ ਕੇ। ਉਹਨਾਂ ਨੇ ਨਾਂ ਰੱਖਿਆ ਇਹ ਮਹਾਂ ਪ੍ਰਸ਼ਾਦ, ਤੇ ਨਿਹੰਗ ਸਿੰਘਾਂ ਨੇ ਵਧੀਆ ਨਾਂ ਰੱਖਿਆ ਹੋਇਆ। ਨਿਹੰਗ ਸਿੰਘ ਭਾਵੇਂ ਹੁਣ ਮਹਾਂ ਪ੍ਰਸ਼ਾਦ ਉਹ ਵੀ ਕਹਿਣ ਲੱਗ ਗਏ ਰੀਸ ਹੋਰੀ, ਪਰ ਨਿਹੰਗ ਸਿੰਘਾਂ ਦਾ ਬੋਲਾ ਕੀ ਹੈ, ਗਲੇ ਗਲੇ ਖਾਣੇ, ਇਹ ਨਾਂ ਵਧੀਆ ਹੈ। ਮਿੱਟੀ ਹੈ, ਮਿੱਟੀ ਖਾਣੀ, ਬਿਡਲੇ ਖਾ ਲਓ ਜੀ। ਤੇ ਇਸ ਨੂੰ ਝਟਕੇ ਨੂੰ ਮਹਾਂ ਪ੍ਰਸ਼ਾਦ ਕਹਿਣਾ। ਭਾਈ ਕਾਹਨ ਸਿੰਘ ਨਾਭੇ ਦੀ ਮਿੱਟੀ ਤੋਂ ਮੈਂ ਉਹਦਾ ਗੁਰੂ ਪਿਆਰੇ ਦਾ ਜਸ ਕਰਦਾ, ਉਹਨੇ ਸਾਡੀ ਕੌਮ ਵਾਸਤੇ ਬਹੁਤ ਕੁਛ ਕੀਤਾ, ਪਰ ਕਿਤੇ ਕਿਤੇ ਟਪਲੇ ਵੀ ਖਾਧੇ ਨੇ। ਭਾਈ ਕਾਹਨ ਸਿੰਘ ਨਾਭਾ ਆਪ ਮਾਸ ਖਾਂਦਾ ਸੀ, ਉੱਥੇ ਹੋਰ ਅਰਥ ਕਰਦਾ ਕਰਦਾ ਵਿੱਚ ਝਟਕੇ ਦਾ ਅਰਥ ਵੀ ਕਰ ਗਿਆ, ਕਹਿੰਦਾ ਵੀ ਮਹਾਂ ਪ੍ਰਸ਼ਾਦ ਗਲਤ ਹੈ, ਉਹ ਆਪ ਖਾਣ ਕਰਕੇ ਕੀਤਾ। ਏਕ ਮਿਸ਼ਟਾਨ ਪਾਨ ਲਾਭਤ ਮਹਾਂ ਪ੍ਰਸਾਦ, ਏਕ ਗੁਰਪੁਰਬ ਕੇ ਸਿੱਖ ਨੂੰ ਬੁਲਾਵੇ। ਭਾਈ ਗੁਰਦਾਸ ਤੋਂ ਵੱਡਾ ਕੌਣ ਹੈ ਲਿਖਿਆ? ਇਸ ਕਰਕੇ ਆਓ, ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਤਿੰਨ ਚੀਜ਼ਾਂ ਬਰਾਬਰ ਦੀਆਂ ਲੈ ਲਈਆਂ। ਘੀ ਲੈ ਲਿਆ ਜੋ ਰਸੋਈ ਨੂੰ ਪਾਕ ਕਰਨ ਵਾਲਾ, ਪੰਜਵਾਂ ਪਾਇਆ ਧਿਰਤ ਤਾਂ ਹੋਆ ਪਾਕ ਭੋਜਨ, ਪੱਕਾ ਭੋਜਨ ਇਹਦੇ ਨਾਲ ਬਣ। ਮੈਦਾ ਆਟਾ ਲਿਆ, ਖੰਡ ਲਈ, ਮਿਸਤਾਨ, ਤਿੰਨੇ ਚੀਜ਼ਾਂ ਬਰਾਬਰ ਦੀਆਂ ਲੈ। ਹਜ਼ੂਰ ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਤੇ ਉਹਨਾਂ ਸਿੱਧਾਂ ਵਾਸਤੇ ਕੜਾ ਪ੍ਰਸ਼ਾਦ ਤਿਆਰ ਕੀਤਾ। ਕੜਾ ਪ੍ਰਸ਼ਾਦ ਤਿਆਰ ਕਰਕੇ ਕੀਤਾ, ਥੋੜਾ ਸੀ, ਖਾਣ ਵਾਲੇ ਬਹੁਤੇ ਸੀ। ਇਹਨੂੰ ਸਾਸਨ ਜੀ ਰਿੱਧੀ ਕਹਿੰਦੇ ਨੇ, ਰਿੱਧ ਸਿੱਧ ਨਿੱਧ ਤਿੰਨ ਕਿਸਮਾਂ ਹੁੰਦੀਆਂ ਨੇ ਜੀ। ਥੋੜੀ ਚੀਜ਼ ਤਿਆਰ ਕਰਕੇ ਹਜ਼ਾਰਾਂ ਨੂੰ ਵਰਤਾ ਦੇਣੀ, ਨਾ ਮੁੱਕਣੀ, ਇਹਨੂੰ ਰਿੱਧੀ ਕਹਿੰਦੇ ਨੇ। ਗੁਰੂ ਨਾਨਕ ਦੇ ਤਾਂ ਤਾਂ ਸੀ ਰਿੱਧ ਸਿੱਧ ਨਾ ਬਹਿ ਕੀ ਦਾਸੀ ਜੋ ਦਾਸੀ ਜੋ ਹੋਈ, ਮਾਲਕ ਦੇ ਨਾਲ ਹੀ ਹੁੰਦੀ ਹੈ ਦਾਸੀ, ਵਰਤਾਈ ਗਏ ਮਹਾਰਾਜ ਕਹਿੰਦੇ ਛੱਕੀ ਚ। ਸਭ ਤੋਂ ਪਹਿਲਾਂ ਸਿੱਧਾਂ ਦੇ ਪ੍ਰਥਾਏ ਗੁਰੂ ਨਾਨਕ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਔਰ ਫਿਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਿਵੇਂ ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਹਦਾ ਪ੍ਰਸਾਦ ਵੀ ਸਭ ਤੋਂ ਵੱਡਾ ਹੋਏਗਾ, ਇਸ ਲਈ ਬਾਕੀ ਦੇ ਪ੍ਰਸਾਦ, ਇਹਦਾ ਨਾਮ ਮਹਾਂ ਪ੍ਰਸਾਦ, ਮਹਾਂ ਵੱਡੇ ਦਾ ਨਾਮ, ਵੱਡਾ ਪ੍ਰਸਾਦ, ਵੱਡੀ ਕਿਰਪਾ। ਇਸ ਨੂੰ ਭਾਈ ਸਾਹਿਬ ਪੰਚਾਮ੍ਰਿਤ ਵੀ ਕਹਿੰਦੇ ਨੇ। ਪੰਜ ਚੀਜ਼ਾਂ ਇਹਦੇ ਵਿੱਚ ਹੋਣ ਕਰਕੇ, ਪੰਜ ਚੀਜ਼ਾਂ ਦਾ ਬਣਿਆ ਕਰਕੇ ਪੰਚਾਮ੍ਰਿਤ, ਪੰਜ ਚੀਜ਼ਾਂ ਦਾ ਬਣਿਆ ਹੋਇਆ ਅੰਮ੍ਰਿਤ, ਕੜਾਹ ਪ੍ਰਸ਼ਾਦ ਨੂੰ ਅੰਮ੍ਰਿਤ ਵੀ ਕਿਹਾ ਜਾਂਦਾ ਹੈ। ਇਹ ਅੰਮ੍ਰਿਤ ਵੀ ਇਹਦੇ ਵਿੱਚ ਖਾਂਡ, ਘਿਰਤ, ਇਹ ਚੀਜ਼ਾਂ ਪਾਈਆਂ, ਮੈਦਾ ਪਾਇਆ ਤੇ ਜਲ ਪਾਇਆ, ਤੇ ਪੰਜਵੀਂ ਭਾਈ ਸਾਹਿਬ ਕਹਿੰਦੇ ਪਾਵਕ, ਅੱਗ ਦੁਆਰਾ ਬਣਿਆ, ਤੇ ਕਹਿੰਦੇ ਫਿਰ ਇਸ ਨੂੰ ਮਹਾਂ ਪ੍ਰਸ਼ਾਦ ਕਿਹਾ, ਇਸ ਨੂੰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਕਿਹਾ ਗਿਆ। ਇਹ ਅੰਮ੍ਰਿਤ ਜੇ ਸਹੀ ਤਰੀਕੇ ਨਾਲ ਪ੍ਰਸ਼ਾਦ ਬਣਿਆ ਹੋਵੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਤੇ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਸ ਪ੍ਰਸ਼ਾਦ ਤੇ ਉਹ ਪ੍ਰਸ਼ਾਦ ਕਰਾਉਣ ਵਾਲੇ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਪਰ ਔਖੀ ਬਾਤ ਹੈ, ਉਕਣ ਬਣਾਉਣਾ ਵੀ ਔਖਾ ਤੇ ਉਸ ਮਰਿਆਦਾ ਦੇ ਅਨੁਸਾਰ ਵਰਤਾਉਣਾ ਵੀ ਔਖਾ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਲਿਆ ਕੇ
ਰੱਖਣਾ ਵੀ ਔਖਾ, ਸਾਰੀ ਮਰਿਆਦਾ ਘੱਟ ਗਈ। ਇਸ ਕਰਕੇ ਔਖਾ ਕੰਮ ਕੋਈ ਕਰਨ ਨੂੰ ਤਿਆਰ ਨਹੀਂ ਛੱਡਦਾ। ਉਹਦੇ ਵਿੱਚ ਹੁਣ ਇੱਕ ਤਾਂ ਬੇਨਤੀ ਇਹ ਹੈ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਕ ਭੋਗ ਲੱਗਣ ਦੀ ਵੀ ਗੱਲ ਨਾਲ ਦੀ ਨਾਲ ਮੈਂ ਬੇਨਤੀ ਕਰਦੇ ਹਾਂ, ਪੰਜਵੇਂ ਪਾਤਸ਼ਾਹ ਤੱਕ ਭੋਗ ਜਿਹੜਾ ਲੱਗਦਾ ਰਿਹਾ, ਪ੍ਰਵਾਨਗੀ ਜੋ ਮਿਲਦੀ ਰਹੀ, ਸਿੱਖਾਂ ਨੂੰ ਜਦੋਂ ਮਹਾਰਾਣੀ ਕਹਿ ਦਿੱਤਾ ਵੀ ਜਦੋਂ ਦੇਖ ਕਰਕੇ ਅਰਾਧ ਹੋਗੇ ਮੈਂ ਤੁਹਾਨੂੰ ਹਾਜ਼ਰ ਮਿਲਾਂਗਾ, ਸੈਂਕੜੇ ਥਾਵਾਂ ਤੇ ਅਰਾਧ ਲਓ ਕੜਾ ਪ੍ਰਸ਼ਾਦ ਕਰਕੇ, ਤੇ ਮਹਾਰਾਜ ਪਹਿਚਾਨ ਕੀ ਹੋਏਗੀ? ਮਹਾਰਾਜ ਪਛਾਣ ਇਹ ਹੋਏਗੀ ਮੇਰਾ ਪੰਜਾ ਕੜਾ ਪ੍ਰਸ਼ਾਦ ਵਿੱਚ ਲੱਗਿਆ ਹੋਏਗਾ, ਜੇ ਵਿਧੀ ਨਾਲ ਬਣਿਆ ਹੋਏਗਾ ਤਾਂ ਜੇ ਕਸਰ ਹੋਏਗੀ ਨਹੀਂ ਲੱਗੇ। ਪੰਜਵੇਂ ਪਾਤਸ਼ਾਹ ਤੱਕ ਸਤਿਗੁਰੂ ਪੰਜੇ ਦਾ ਭੋਗ ਲਾਉਂਦੇ ਰਹੇ, ਪੰਜਾ ਲਾਉਂਦੇ ਰਹੇ ਕੜਾ ਪ੍ਰਸ਼ਾਦ। ਇਹ ਅੱਜ ਵੀ ਹਸਨ ਅਬਦਾਲ ਦੇ ਇਲਾਕੇ ਵਿੱਚ ਜਾਓ, ਕਾਬਲ ਦੇ ਇਲਾਕੇ ਵਿੱਚ ਜਾਓ, ਅੱਜ ਵੀ ਇੱਕ ਅਜਿਹੀ ਜਗ੍ਹਾ ਮੌਜੂਦ ਹੈ ਔਰ ਉੱਥੇ ਸਿੱਖਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਤੇ ਉੱਥੇ ਮਹਾਰਾਜ ਨੇ ਉਹਨਾਂ ਦੇ ਨਾਲ ਵਚਨ ਕੀਤਾ ਸੀ ਤੇ ਪੰਜੇ ਦਾ ਪ੍ਰਸ਼ਾਦ ਉੱਥੇ ਚੱਲਿਆ ਆ ਰਿਹਾ, ਤੇ ਉਹ ਅੱਜ ਵੀ ਕੜਾਹ ਪ੍ਰਸ਼ਾਦ ਵਿਧੀ ਨਾਲ ਕਰਦੇ ਨੇ, ਕੜਾਹ ਪ੍ਰਸ਼ਾਦ ਢੱਕਦੇ ਨੇ, ਬਾਣੀ ਪੜ੍ਹ ਕੇ ਅਰਦਾਸ ਕਰਦੇ ਨੇ ਗੁਰੂ ਨਾਨਕ ਦੇ ਚਰਨਾਂ 'ਚ, ਤੇ ਉਹ ਕੜਾਹ ਪ੍ਰਸ਼ਾਦ ਹੀ ਪੰਜਾ ਗੁਰੂ ਨਾਨਕ ਦਾ ਲੱਗਦਾ ਅੱਜ ਵੀ, ਅੱਜ ਦੀ ਗੱਲ ਹੈ। ਉਸ ਇਲਾਕੇ ਦਾ ਇੱਕ ਸੱਜਣ ਪ੍ਰੇਮੀ ਹਰਿਮੰਦਰ ਸਾਹਿਬ ਆ ਗਿਆ, ਹਰਿਮੰਦਰ ਸਾਹਿਬ ਆ ਕੇ ਤੇ ਉਹਨੂੰ ਉੱਥੇ ਕਿਰਪਾਨ ਦਾ ਭੋਗ ਲੱਗਦਾ, ਉਹਨੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਬਣਾ ਕੇ ਲਿਆਇਆ ਤੇ ਪੰਜਾ ਲੱਗਿਆ ਨਾ, ਫਿਰ ਉਹ ਦੂਈ ਵਾਰ ਫੇਰ ਲੈ ਕੇ ਆਇਆ। ਉੱਥੇ ਪਠਾਣੀ ਇਲਾਕੇ 'ਚ ਅੱਜ ਵੀ ਜੇ ਪੰਜਾ ਨਾ ਲੱਗੇ, ਕੜਾਹ ਪ੍ਰਸ਼ਾਦ ਪੁੱਟ ਕੇ ਜ਼ਮੀਨ 'ਚ ਧਰਤੀ ਦੇ ਵਿੱਚ ਦੱਬ ਦਿੰਦੇ, ਦੁਬਾਰੇ ਬਣਾਉਂਦੇ ਨੂੰ ਕੋਈ ਕਸਰ ਰਹਿ ਗਈ, ਉਹਨਾਂ ਚਿਰ ਵਰਤਾਉਂਦੇ ਨਹੀਂ ਜਿੰਨਾ ਚਿਰ ਪੰਜਾ ਨਾ ਲੱਗੇ। ਉਹ ਆਇਆ ਹਰਿਮੰਦਰ ਸਾਹਿਬ, ਉਹਨੇ ਕਿਹਾ ਇਹ ਤੇ ਪ੍ਰਤਾਖੀ ਗੁਰੂ ਰਾਮਦਾਸ ਦਾ ਘਰ ਹੈ, ਅਰਦਾਸ ਕੀਤੀ ਤੇ ਪੰਜਾ ਲੱਗਿਆ। ਦੂਸਰੀ ਵਾਰ ਜਦੋਂ ਕੜਾਹ ਪ੍ਰਸ਼ਾਦ ਲੈ ਕੇ ਆਇਆ, ਹਰਿਮੰਦਰ ਸਾਹਿਬ ਚੋਂ ਆਵਾਜ਼ ਆਈ, ਇੱਕ ਮਿੱਠੀ ਦੀ ਆਵਾਜ਼ ਆਈ, ਕਹਿੰਦੇ ਪ੍ਰੇਮੀਆਂ ਇਹ ਮਰਿਆਦਾ ਉਸ ਇਲਾਕੇ 'ਚ ਹੈ, ਇੱਥੇ ਕਿਰਪਾਨ ਦੀ ਹੀ ਮਰਿਆਦਾ ਹੈ, ਤੂੰ ਇਹਦੇ 'ਤੇ ਯਕੀਨ ਕਰ ਕਿੰਤੂ ਨਾ ਕਰ। ਉਹਨੂੰ ਆਵਾਜ਼ ਆਈ, ਫਿਰ ਉਹਦਿਆ ਗੁਰੂ ਮਹਾਰਾਜ ਕਿਰਪਾ ਕਰਨ। ਪੰਜਵੇਂ ਪਾਤਸ਼ਾਹ ਤੱਕ ਕਹਿਣ ਦਾ ਭਾਵ ਹੈ ਪੰਜਾ ਲੱਗਦਾ ਰਿਹਾ ਗੁਰੂ ਘਰਾਂ ਦੇ ਅੰਦਰ, ਅੰਦਰ ਗੁਰੂ ਸਾਹਿਬਾਨ ਮੌਜੂਦ ਸੀ, ਪਹਿਲਿਆਂ ਨੇ, ਦੂਜੇ, ਤੀਜੇ, ਚੌਥੇ, ਪੰਜਵਿਆਂ ਨੇ ਪੰਜੇ ਲਾਏ, ਤੇ ਜਦੋਂ ਛੇਵੇਂ ਪਾਤਸ਼ਾਹ ਗੱਦੀ ਤੇ ਬਹਿ ਗਏ, ਉਹਨਾਂ ਨੇ ਪੰਜਾ ਛੱਡ ਕੇ ਤੀਰ ਫੜ ਲਿਆ ਹੱਥ ਵਿੱਚ, ਉਦੋਂ ਕੜਾਹ ਪ੍ਰਸ਼ਾਦ ਵਿੱਚ ਤੀਰ ਫੇਰ ਕੇ ਭੋਗ ਲਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਛੇਵਿਆਂ ਤੋਂ ਲੈ ਕੇ ਨੌਵਿਆਂ ਤੱਕ ਚੱਲਿਆ ਗੁਰੂ ਤੇਗ ਬਹਾਦਰ ਸਾਹਿਬ ਦਾ। ਤੇ ਜੇ ਕੜਾਹ ਪ੍ਰਸ਼ਾਦ ਬਾਰੇ ਮੇਰੀ ਡਿਊਟੀ ਲਾਈ ਹੈ ਤਾਂ ਮੇਰੀ ਡਿਊਟੀ ਬਣਦੀ ਹੈ, ਤੇ ਕੁਛ ਗੱਲਾਂ ਤਾਂ ਰਹਿ ਜਾਣੀਆਂ ਪਰ ਬਹੁਤੀਆਂ ਨਾ ਰਹਿ ਜਾਣ, ਇਹ ਤਾਂ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਟਾਈਮ ਜਿਹੜਾ ਸਾਰੇ 6 ਮਿੰਟ ਰਹਿ ਗਏ ਮੇਰੇ ਕੋਲ। ਤੇ ਆਓ, ਨੌਵੇਂ ਪਾਤਸ਼ਾਹ ਤੱਕ ਤੀਰ ਦਾ ਭੋਗ ਲੱਗਦਾ ਰਿਹਾ, ਤੇ ਹੁਣ ਬਾਰੀ ਆ ਗਈ ਦਸਵੇਂ ਪਾਤਸ਼ਾਹ। ਜਿਵੇਂ ਪੰਜਵਿਆਂ ਤੋਂ ਬਾਅਦ ਛੇਵਿਆਂ ਨੇ ਕਾਫੀ ਮਰਿਆਦਾ ਤਬਦੀਲੀ ਲੈ ਦੀ, ਕਿਰਪਾ ਕਰ ਦਿੱਤੀ, ਨੌਵਿਆਂ ਤੋਂ ਬਾਅਦ ਦਸਵਿਆਂ ਨੇ ਚਰਨਾਮਤ ਛੱਡਿਆ, ਖੰਡੇ ਦਾ ਅੰਮ੍ਰਿਤ ਦੇ ਦਿੱਤਾ, ਤੇ ਉਸ ਵੇਲੇ ਜਦੋਂ ਪੰਜੇ ਪਿਆਰਿਆਂ ਨੂੰ ਸਾਜਿਆ, ਸਤਿਗੁਰੂ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜੋ ਕੜਾਹ ਪ੍ਰਸ਼ਾਦ ਲਿਆ ਕੇ ਰੱਖਿਆ ਸੀ ਉਸ ਵੇਲੇ ਅਰਦਾਸ ਅਕਾਲ ਪੁਰਖ ਦੇ ਚਰਨਾਂ 'ਚ ਕਰਕੇ, ਨੌ ਪਾਸਿਆਂ ਤੱਕ ਅਰਦਾਸ ਕਰਕੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਖਾਲਸਾ ਸਾਜਿਆ ਗਿਆ, ਇਸ ਖੁਸ਼ੀ ਦੇ ਅੰਦਰ ਤੇਰਾ ਦਾਸ ਇਹ ਕੜਾਹ ਪ੍ਰਸ਼ਾਦ ਤੈਨੂੰ ਅਰਪਣ ਕਰਦਾ, ਜੋ ਆਦਿ ਗੁਰੂ ਨਾਨਕ ਤੋਂ ਚੱਲਿਆ ਤੇ ਅੱਜ ਤੱਕ ਪੰਜੇ ਦਾ ਜਾਂ ਤੀਰ ਦਾ ਭੋਗ ਲੱਗਦਾ ਰਿਹਾ, ਤੇ ਮੈਂ ਇਸ ਮਹਾਂਕਾਲ ਦੀ ਰਸਨਾ ਕਿਰਪਾਨ ਨੂੰ ਅੱਜ ਤੋਂ ਬਾਅਦ ਇਹ ਮਰਿਆਦਾ ਤਬਦੀਲ ਕਰਦਾ। ਉਦੋਂ ਸਤਿਗੁਰੂ ਮਹਾਰਾਜ ਨੇ ਅਰਦਾਸ ਕਰਕੇ ਕਿਰਪਾਨ ਭੇਟ ਕਰ ਦਿੱਤੀ, ਕੇਸਗੜ੍ਹ ਸਾਹਿਬ ਮਰਿਆਦਾ ਬਣ ਗਿਆ। ਹਜ਼ੂਰ ਕਹਿੰਦੇ ਅੱਜ ਤੋਂ ਬਾਅਦ ਕਿਰਪਾਨ ਭੇਟ ਹੋਏਗੀ, ਪੰਜਾ ਜਾਂ ਤੀਰ ਇਹ ਦੋਨੇ ਚੀਜ਼ਾਂ ਬਦਲ ਗਈਆਂ। ਉਦੋਂ ਤੋਂ ਲੈ ਕੇ ਅੱਜ ਤੱਕ ਪੰਥ ਵਿੱਚ ਕਿਰਪਾਨ ਭੇਟ ਹੋ ਰਹੀ ਹੁੰਦੀ ਰਹੇਗੀ, ਪਰ ਸਾਡੇ 'ਚ ਕੁਝ ਤਬਦੀਲੀਆਂ ਆ ਰਹੀਆਂ ਨੇ। ਤੇ ਉਸ ਕਿਰਪਾਨ ਦਾ ਵੀ ਵਿਰੋਧ ਹੋਇਆ, ਕੁਝ ਕਹਿਣ ਲੱਗੇ ਜੀ ਕਦੋਂ, ਇਹ ਮਹਾਂਪੁਰਸ਼ਾਂ ਦੇ ਵੇਲੇ ਹੋਇਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਆਪ ਕਥਾ ਵਿੱਚ ਉਹਨਾਂ ਨੇ ਬਚਨ ਇਹ ਕੀਤਾ, ਕਹਿੰਦੇ ਕਈਆਂ ਨੇ ਵਿਰੋਧ ਕੀਤਾ ਵੀ ਜਦੋਂ ਪ੍ਰਸ਼ਾਦ ਆ ਜਾਂਦਾ, ਕਈ ਤਾਂ ਕਹਿੰਦੇ ਉਦੋਂ ਹੀ ਭੋਗ ਲਵਾ ਲੈਣਾ ਚਾਹੀਦਾ, ਰੌਲਾ ਪੈ ਗਿਆ ਪੰਥ, ਕਈ ਕਹਿੰਦੇ ਅਰਦਾਸ ਹੋਈ ਤੋਂ ਬਾਅਦ ਕਿਰਪਾਨ ਕੋਲ ਰੱਖ ਦੋ, ਬਾਅਦ ਚ ਭੋਗ ਲਾਉਣਾ ਚਾਹੀਦਾ, ਤੇ ਕੁਝ ਸਿੰਘ ਸਨ ਜਿਹੜੇ ਕਹਿੰਦੇ ਨਹੀਂ ਅਸੀਂ ਤੇ ਉਹੀ ਰੀਤ ਰੱਖਣੀ ਹੈ ਜੋ ਪ੍ਰਾਤਨ ਸਮੇਂ ਤੋਂ ਚਲੀ ਆ ਰਹੀ ਹੈ। ਜਦੋਂ ਅਰਦਾਸ ਵਿੱਚ ਕਿਹਾ ਜਾਏ ਵੀ ਭੋਗ ਲਗੇ ਉਦੋਂ ਕਿਰਪਾਨ ਫਿੱਟ ਕਰ। ਤਿੰਨ ਥਾਂ ਤੇ ਖਾਲਸੇ ਪੰਥ ਦੀ ਆਵਾਜ਼ ਵੰਡੀ, ਨਿਰਣਾ ਕੋਈ ਨਾ ਹੋਇਆ। ਤੇ ਉਸ ਵੇਲੇ ਫਿਰ ਪੰਥ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਛੱਡ ਦਿੱਤਾ ਨਿਰਣਾ, ਕਹਿੰਦੇ ਵੀ ਇਉਂ ਕਰੋ ਪਰਚੀਆਂ ਪਾ ਕੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਅਰਦਾਸ ਕਰਕੇ ਹਰ ਕੀ ਪੌੜੀ ਮੂਹਰੇ ਪਰਚੀਆਂ ਸਿੱਟ ਦਿੱਤੋ, ਜਿਹੜੀ ਪਰਚੀ ਤਰਿਆਵੇ ਉਹਨੂੰ ਫੜ ਕੇ ਖੋਲੋ ਤੇ ਸਾਰੇ ਪੰਥ ਵਿੱਚ ਸੁਣਾ ਦਿਓ ਜੋ ਗੁਰੂ ਨੂੰ ਪ੍ਰਵਾਨ ਹੋਏਗਾ। ਜੇ ਮਹਾਰਾਜ ਨੂੰ ਇਹ ਪ੍ਰਵਾਨ ਹੋਇਆ ਵੀ ਭੋਗ ਲੱਗਣ ਵੇਲੇ ਇਹ ਕਹਿ ਦਿਓ ਵੀ ਪ੍ਰਵਾਨ ਹੋਵੇ ਤਾਂ ਪ੍ਰਵਾਨ ਹੋਇਆ ਸ਼ਬਦ ਖਾਲਸਾ ਪ੍ਰਵਾਨ ਕਰ ਲਵੇ, ਜੇ ਭੋਗ ਲੱਗੇ ਵਾਲੀ ਪਰਚੀ ਨਿਕਲੇਗੀ ਤਾਂ ਭੋਗ ਲੱਗਿਆ ਰਹੇਗਾ। ਔਰ ਕਿਰਪਾਨ ਭੇਟ ਉਸ ਵੇਲੇ ਕੀਤੀ ਜਾਏਗੀ। ਇਹ ਪਰਚੀਆਂ ਲਿਖ ਲਈਆਂ ਗੁਰੂ ਪਿਆਰਿਓ, ਪਰਚੀਆਂ ਲਿਖ ਕੇ ਹਰਿਮੰਦਰ ਸਾਹਿਬ ਹਰ ਕੀ ਪੌੜੀ ਛੱਡ ਦਿੱਤੀ। ਪਹਿਲਾਂ ਸਾਰੀਆਂ ਹੀ ਪਰਚੀਆਂ ਡੁੱਬ ਗਈਆਂ, ਉਸ ਤੋਂ ਬਾਅਦ ਇੱਕ ਪਰਚੀ ਸਿਰਫ ਤੈਰੀ ਤੇ ਬਾਕੀ ਪਰਚੀਆਂ ਸਾਰੀਆਂ ਹੀ ਅੰਮ੍ਰਿਤ ਜਲ ਵਿੱਚ ਪ੍ਰਵੇਸ਼ ਕਰ ਗਈਆਂ, ਮੁੜ ਕੇ ਨਿਕਲੀਆਂ ਨਹੀਂ। ਇੱਕ ਪਰਚੀ ਨਿਕਲੀ, ਉਹ ਪਰਚੀ ਖੋਲੀ ਗਈ ਇਮਾਨਦਾਰੀ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਅਕਾਲ ਤਖ਼ਤ ਸਾਹਿਬ ਇਕੱਠ ਦੇ ਵਿੱਚ। ਉਹ ਪਰਚੀ ਖੋਲ੍ਹ ਕੇ ਜਦੋਂ ਪੜ੍ਹ ਕੇ ਸੁਣਾਈ ਗਈ, ਉਸ ਵੇਲੇ ਦੇ ਸਿੰਘ ਸਾਹਿਬਾਨ ਨੇ ਉਹਦੇ ਤੇ ਲਿਖਿਆ ਸੀ ਕਿ ਭੋਗ ਲੱਗਿਆ ਸ਼ਬਦ ਕਹਿਣਾ ਚਾਹੀਦਾ, ਇਹ ਰੱਬੀ ਨਿਰਣਾ ਹੋਇਆ। ਨਹੀਂ ਮੰਨਣਾ ਕਿਸੇ ਨੂੰ, ਨਾ ਮੰਨੋ, ਇਹ ਤੇ ਆਪਣੀ ਹੜ ਧਰਮੀ ਹੈ। ਗੁਰੂ ਨੇ ਇੱਕ ਵਾਰੀ ਨਿਰਣਾ ਦੇ ਦਿੱਤਾ, ਇਹ ਰੱਬੀ ਨਿਰਣਾ ਹੋਇਆ। ਪ੍ਰਵਾਨ ਹੋਏ ਦਾ ਅਰਥ ਹੈ ਕਿ ਇਹ ਚੀਜ਼ ਤੈਨੂੰ ਪਸੰਦ ਆ ਜਾਵੇ, ਤੈਨੂੰ ਪ੍ਰਵਾਨ ਹੋ ਜਾਵੇ, ਤੂੰ ਪਸੰਦ ਕਰ ਲੈ। ਤੇ ਕੜਾਹ ਪ੍ਰਸ਼ਾਦ ਜੇ ਤਾਂ ਮਹਾਰਾਜ ਨੂੰ ਇਕੱਲਾ ਪਸੰਦ ਹੀ ਕਰਾਉਣਾ ਵੀ ਤੁਸੀਂ ਪਸੰਦ ਕਰ ਲਓ, ਫਿਰ ਅਰਥ ਹੋਰ ਬਣਦਾ। ਜੇ ਆ ਵੀ ਭੋਗ ਲਾਓ ਤੇ ਫਿਰ ਕਹਿਣਾ ਪਏਗਾ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ। ਭੋਗ ਸ਼ਬਦ ਕੁਝ ਅੱਜ ਦੇ ਵਿਦਵਾਨਾਂ ਨੇ ਇਹ ਸਮਝ ਲਿਆ ਵੀ ਅਸ਼ਲੀਲ ਭਾਸ਼ਾ ਦਾ ਸ਼ਬਦ ਹੈ, ਇਸ ਲਈ ਇਹਨੂੰ ਬਦਲ ਦਿਓ। ਨਹੀਂ ਗੁਰੂ ਪਿਆਰਿਓ, ਇਹਦੇ ਅਰਥ ਸਮਝੋ। 22 ਮਿੰਟ ਰਹਿ ਗਏ, ਮੈਂ ਇਹਦੇ ਵਿੱਚ ਹੁਣ ਗੱਲ ਆਪਣੀ ਸਮਾਪਤ ਕਰਦਾ ਤੇ ਉਹ ਵਿਧੀ ਰਹਿ ਗਈ ਕੜਾਹ ਪ੍ਰਸ਼ਾਦ ਬਣਾਉਣ ਦੀ, ਕਿਤੇ ਉਹ ਨਾ ਰਹਿ ਜਾ ਜਿਹੜਾ ਜ਼ਰੂਰੀ ਕੰਮ ਹੈ। ਇਹ ਤਾਂ ਗੱਲਾਂ ਬਾਅਦ ਚ ਵੀ ਕਰ ਲਾਂਗੇ। ਲੈ ਭਾਈ ਬਾਜਾ ਸਾਹਮਣੇ ਉੱਠੀ, ਸਮਾਨ ਸਾਹਮਣੇ ਤੇ ਗੱਡੀ ਚ ਰੱਖੋ ਇਹਨੇ ਬਰਾਬਰ। ਤੇ ਇਉਂ ਸਾਧ ਸਿੰਘ ਜੀ ਰਹਿਤ ਨਾਮਿਆਂ ਦੇ ਵਿੱਚ ਔਰ ਸੌ ਸਾਖੀ ਵਿੱਚ ਮਿਲਵੇਂ ਸਿਧਾਂਤ ਆਉਂਦੇ ਨੇ। ਇੱਕ ਜਗ੍ਹਾ ਲਿਖਿਆ ਕਹਿੰਦੇ ਕੜਾਹ ਕਰਨ ਕੀ ਵਿਧ ਸੁਣ ਲੀਜੈ। ਐ ਗੁਰੂ ਪਿਆਰੇ ਕਹਿੰਦੇ ਕੜਾਹ ਪ੍ਰਸ਼ਾਦ ਕਰਨ ਦੀ ਵਿਧੀ ਸੁਣ ਲਓ। ਕੜਾਹ ਕਰਨ ਕੀ ਵਿਧ ਸੁਣ ਲੀਜੈ, ਤੀਨ ਭਾਗ ਲੈ ਸਮਸਰ ਕੀਜੈ। ਤਿੰਨ ਭਾਗ ਕਿਹੜੇ ਨੇ? ਤਿੰਨ ਚੀਜ਼ਾਂ ਸਮ ਬਰਾਬਰ ਕਰ ਲਓ। ਕਿਹੜੀਆਂ? ਉਹ ਤਿੰਨੇ ਚੀਜ਼ਾਂ ਅੱਗੇ ਆਉਂਦੀਆਂ, ਆਟਾ ਹੈ, ਘੀ ਹੈ, ਖੰਡ ਹੈ। ਤਿੰਨਾਂ ਨੂੰ ਤੋਲ ਕੇ ਇੱਕੋ ਜਿਹੀਆਂ ਕਰਨੀਆਂ। ਤੇ ਹੁਣ ਵਾਲੇ ਜਿਹੜੇ ਬਣਾਉਂਦੇ ਆ ਉੱਥੇ ਪੰਜਾਬ ਚ ਵੀ ਇੱਕ ਬਣਿਆ, ਇੱਥੇ ਤਾਂ ਮੈਨੂੰ ਪਤਾ ਨੀ ਵੀ ਕਿਵੇਂ ਬਣਾਉਂਦੇ ਆ। ਮੈਂ ਜਿਵੇਂ ਬਣਦਾ ਦੇਖਿਆ ਉਹ ਦੱਸ ਦੇਣਾ, ਘੀ ਸਿੱਟ ਲੈਣਾ ਉਸੇ ਤਰ੍ਹਾਂ ਬਿਨਾਂ ਤੋਲੇ, ਉਹਦੇ ਵਿੱਚ ਆਟਾ ਵੀ ਉੱਕਣੇ ਤੱਕ ਨਾਲ ਪਾ ਲੈਣਾ, ਖੰਡ ਵੀ ਉੱਕਣੇ ਵਿੱਚੇ ਪਾ ਲੈਣੀ, ਠੰਡਾ ਪਾਣੀ ਪਾ ਕੇ ਫਟਾਫਟ ਆ ਲਓ ਜੀ ਬਣ ਗਿਆ ਕੜਾਹ ਪ੍ਰਸ਼ਾਦ। ਇਹਨੂੰ ਕੌਣ ਕਹਿੰਦਾ ਵੀ ਕੜਾਹ ਪ੍ਰਸ਼ਾਦ ਬਣ ਗਿਆ? ਤੀਨ ਭਾਗ ਲੈ ਸਮਸਰ ਕੀ ਜੈ, ਬਰਾਬਰ ਕਰ ਲੈਣਾ। ਤੇ ਉਸ ਤੋਂ ਅੱਗੇ ਕਹਿੰਦੇ ਨਾ ਤਿੰਨੇ ਚੀਜ਼ਾਂ ਨੂੰ ਬਰਾਬਰ ਕਰਕੇ ਨਾ ਕਰ ਇਸ਼ਨਾਨ ਪਵਿੱਤਰ ਹੋਏ ਵਾ ਹੈ। ਕੜਾਹ ਪ੍ਰਸ਼ਾਦ ਕਰਨ ਵਾਲਾ ਪਹਿਲਾਂ ਇਸ਼ਨਾਨ ਕਰੇ, ਇਹ ਵਿਧਾਨ ਹੈ। ਕਰ ਇਸ਼ਨਾਨ ਪਵਿੱਤਰ ਹੋਏ ਵਾ ਹੈ, ਜਿੰਨੀ ਦੇਰ ਤੱਕ ਦੇਗ ਬਣਾਏਗਾ ਉਹ ਚੌਂਕੇ ਦੇ ਅੰਦਰ ਵਾਹਿਗੁਰੂ ਬਿਨ ਅਵਰ ਨਾ ਕਹੇ, ਕੋਈ ਵਚਨ ਨਾ ਕਰੇ, ਵਾਹਿਗੁਰੂ ਵਾਹਿਗੁਰੂ ਦੀ ਧੁਨ ਆਉਂਦੀ ਰਹੇ, ਕੋਈ ਵਚਨ ਨਹੀਂ ਕਰਨਾ। ਜਦੋਂ ਤਿਆਰੀ ਹੋ ਗਈ, ਹੁਣ ਤਿਆਰੀ ਵੀ ਦੱਸ ਦੇਣੀ ਕਿਵੇਂ ਕਰਨੀ। ਕਹਿੰਦੇ ਲੇਪਨ ਆ ਕੇ ਬਹੁਕਰ ਦੀਜੈ, ਪਹਿਲਾਂ ਉੱਥੇ ਧਰਤੀ ਨੂੰ ਮਿੱਟੀ ਦਾ ਪੋਚਾ ਪਾਣੀ ਚ ਮਿੱਟੀ ਭਿਉ ਕੇ, ਆ ਕਈ ਤਾਂ ਗੋਹੇ ਦੀ ਕਹਿੰਦੇ ਗੋਹਾ ਮਿੱਟੀ, ਗੋਹਾ ਹੀ ਪਵਿੱਤਰ ਮੰਨ ਲਿਆ, ਗੰਦਗੀ ਆ ਪਸ਼ੂਆਂ ਦੀ, ਉਹਦੇ ਹੀ ਲਿਪਨ ਕਰਦੇ ਨੇ ਲੇਪਨ, ਮਿੱਟੀ ਦਾ ਪੋਚਾ ਲਾਉਣਾ। ਇਹ ਉਸ ਸਮੇਂ ਦੀ ਗੱਲ ਹੈ। ਅੱਜ ਕੀ ਕਰਨਾ ਹੈ? ਅੱਜ ਤੁਸੀਂ ਆਪਣੀ ਰਸੋਈ ਦੇ ਵਿੱਚ ਪ੍ਰੇਮ ਦੇ ਨਾਲ ਸਾਧ ਸਿੰਘ ਜੀ ਕੱਪੜੇ ਨੂੰ ਭਿਉ ਕੇ ਪਾਣੀ ਚੰਗੀ ਤਰ੍ਹਾਂ ਉਹਨੂੰ ਸੁੱਚਾ ਕਰ ਸਕਦੇ ਹੋ ਸਾਰੇ ਪਾਸੇ। ਇੱਥੇ ਹੁਣ ਮਿੱਟੀ ਦਾ ਪੋਚਾ ਤਾਂ ਨਹੀਂ ਫੇਰਨ ਦੀ ਕਿਤੇ ਦੇਖਿਓ ਕਿਤੇ ਕੰਮ ਹੀ ਖਰਾਬ ਕਰ ਦੋ ਵੀ ਵਿਧੀ ਸੁਣ ਕੇ ਆਏ ਹੋ, ਕਿਤੇ ਲੈ ਕਿਤੇ ਰਸੋਈ ਚ ਮਿੱਟੀਓ ਮਿੱਟੀ ਨਾ ਕਰ ਦਿਓ ਵੀ ਨਵਾਂ ਕਿਤੇ ਕਹੋ ਵੀ ਅੱਜ ਸਿੱਖ ਕੇ ਆਏ ਆ। ਆਹ ਬੰਦ ਹੋ ਜਾਣਗੇ ਪੈਰ ਪੂਕ ਜੇ ਸਾਰੇ, ਇੱਥੇ ਦਾ ਜਾਇਦਾ ਕੰਮ ਉਹਦੇ ਅਨੁਸਾਰ ਰਹੋ। ਲੇਪਨ ਆ ਕੇ ਬਹੁ ਕਰ ਦੀਜੈ, ਕਹਿੰਦੇ ਪਹਿਲਾਂ ਝਾੜੂ ਮਾਰੋ ਫਿਰ ਲੇਪਨ ਕਰੋ। ਮਾਂਜਣ ਕਰ ਭਾਂਜਣ ਧੋ ਦੀਜੈ, ਪਹਿਲਾਂ ਭਾਂਡਿਆਂ ਨੂੰ ਮਾਂਜੋ ਰੇਤੇ ਸਵਾਹ ਦੇ ਨਾਲ, ਤੇ ਫਿਰ ਧੋ ਉਹਨਾਂ ਨੂੰ, ਉਹਨਾਂ ਨੂੰ ਮੋਢੇ ਮਾਰ ਕੇ ਰੱਖ ਦੋ ਵੀ ਜਿਹਨਾਂ ਦੀ ਦੇਵ ਬਣਾਉਣ। ਲੇਪਨ ਕਰ ਬਹੁ ਕਰ, ਲੇਪਨ ਆ ਕੇ ਬਹੁ ਕਰ ਦੀਜੈ, ਮਾਂਜਣ ਕਰ ਭਾਂਜਣ ਧੋ ਬੀਜੈ। ਫਿਰ ਇਸ ਤੋਂ ਬਾਅਦ ਕੀ ਕਰਨਾ? ਕਹਿੰਦੇ ਇਸ ਤੋਂ ਬਾਅਦ ਅੱਗੇ ਜਦੋਂ ਇਹ ਵਿਧੀ ਕਰ ਲਓ, ਕਰ ਤਿਆਰ ਉਹਨੂੰ ਕੜਾਹ ਪ੍ਰਸ਼ਾਦ ਨੂੰ ਤਿਆਰ ਕਰਕੇ, ਕਰ ਤਿਆਰ ਚੌਂਕੀ ਪਰ ਧਰਿਆ, ਕਹਿੰਦੇ ਹੇਠਾਂ ਨੀ ਧਰਨਾ ਪੂੰਜੇ ਨੀ ਧਰਨਾ, ਇਹ ਮਰਿਆਦਾ ਹੈ ਗੁਰੂ ਸਾਹਿਬ ਕਹਿੰਦੇ, ਕੜਾਹ ਪ੍ਰਸ਼ਾਦ ਦਾ ਸਤਿਕਾਰ ਕਰਿਓ ਮਹਾਰਾਜ ਕਹਿੰਦੇ, ਕਰ ਤਿਆਰ ਚੌਂਕੀ ਪਰ ਧਰਿਆ ਉੱਚੇ ਥਾਂ ਤੇ ਧਰਨਾ। ਕਹਿੰਦੇ ਫਿਰ ਚਾਰ ਔਰ ਕੀਰਤਨ ਵਹਿ ਕਰੇ, ਕੁਝ ਥੋੜਾ ਜਿਹਾ ਕੀਰਤਨ ਵੀ ਕਰ ਲੈਣਾ ਚਾਹੀਦਾ, ਇਹ ਵੀ ਮਰਿਆਦਾ ਹੈ। ਪਾਵਨ ਤਨ ਸਰੀਰ ਪਵਿੱਤਰ ਕੀਤਾ ਜਾਏ, ਪਾਵਨ ਕਰ ਥਾਨ ਉਹ ਜਗ੍ਹਾ ਪਵਿੱਤਰ ਕੀਤੀ ਜਾਏ, ਸੁੱਚੀ ਕੀਤੀ ਜਾਏ। ਪਾਵਨ ਤਨ ਪਾਵਨ ਕਰ ਥਾਨ, ਕਿਰਤ ਮੈਡਾ ਲਈ ਖੰਡ ਸਮਾਨ, ਇਹਨੂੰ ਸਮਾਨ ਲੈ ਕੇ ਕਰ ਕੜਾ ਜਪ ਪਾਠ ਸੋ ਠਾਨਾ। ਜਿਸ ਵੇਲੇ ਘੀ ਰੱਖ ਦਿੱਤਾ, ਪਹਿਲਾਂ ਕਰਨੀਆਂ ਚਾਸ ਤਿਆਰ, ਤੇ ਚਾਸ ਤਿਆਰ ਕਰਕੇ ਉਹ ਬਹਿ ਜਾਏ, ਉਹਦੀ ਮੈਲ ਇੱਕ ਪਾਸੇ ਹੋ ਜਾਏ, ਉਹਨੂੰ ਪੁਣਨਾ, ਤੇ ਪੁਣ ਕੇ ਜਿਹੜੀ ਬਾਕੀ ਦੀਆਂ ਚੁੱਲ੍ਹੇ ਤੇ ਰੱਖ ਦੇਣੀ ਹੈ। ਜਿਸ ਵੇਲੇ ਕੜਾਹ ਪ੍ਰਸ਼ਾਦ ਬਣਾਉਣਾ, ਜਦੋਂ ਆਟਾ ਭੁੱਜ ਗਿਆ ਉਹਦੇ ਚਾਸ ਪਾਉਣੀ ਹੈ, ਤੇ ਉਸ ਵੇਲੇ ਵਿਧਾਨ ਹੈ ਵੀ ਜਿੰਨੀ ਗਰਮ ਉਹ ਕੜਾਹੀ ਹੈ, ਜਿੰਨਾ ਗਰਮ ਆਟਾ ਹੈ, ਉਨੀ ਗਰਮ ਤੁਹਾਡੀ ਚਾਸ ਚਾਹੀਦੀ ਹੈ। ਜੇ ਘੱਟ ਹੋਏਗੀ ਤਾਂ ਘੀ ਵੱਖਰਾ ਨਿਕਲੇਗਾ, ਐ ਕਰਕੇ ਦੇਖ ਲਓ ਘੀ ਨਹੀਂ ਨਿਕਲੂ। ਜਿੰਨਾ ਠੰਡਾ ਪਾਣੀ ਪਾਓਗੇ ਘੀ ਸਾਰੇ ਨਿਕਲੂ। ਹੁਣ ਕਈ ਥਾਂ ਤਾਂ ਸਰਦਾ ਨਹੀਂ, ਘੀ ਕੱਢਣਾ ਪੈਂਦਾ। ਮੈਂ ਇੱਕ ਪਵਿੱਤਰ ਅਸਥਾਨ ਦੀ ਗੱਲ ਕਰਦਾ, ਮੈਂ ਨਾਂ ਨਹੀਂ ਲੈਂਦਾ ਕਿਉਂਕਿ ਅਸਥਾਨ ਦਾ ਅਪਮਾਨ ਹੈ ਜਿਵੇਂ ਨਾ ਲਵਾਂ। ਅਸਥਾਨ ਤੇ ਗੁਰੂ ਦਾ, ਤੇ ਉੱਥੇ ਕੜਾਹ ਲਹਿਦਾ ਤੇ ਘੀ ਸਾਰੇ ਹੀ ਲਹਿਦਾ, ਸੁੱਕ ਭਰੂ ਰਾਜਾ ਹੋਇਆ ਪਿਆ ਪੰਜੀਰੀ ਵਾਂਗੂ। ਮੈਂ ਕਿਹਾ ਹੋਇਆ ਭਾਣਾ ਕੀ ਵਰਤ ਗਿਆ? ਕਹਿੰਦੇ ਘੀ ਤਾਂ ਨਿਚੋੜ ਲਿਆ ਸਾਰੇ ਹੀ। ਮੈਂ ਕਿਹਾ ਕੱਢਿਆ ਕਿਵੇਂ? ਕਹਿੰਦੇ ਠੰਡੇ ਪਾਣੀ ਦੇ ਛਿੱਟੇ ਮਾਰਤੇ, ਬਾਅਦ ਚ ਘੀ ਇੱਕ ਪਾਸੇ ਹੋ ਗਿਆ, ਕਹਿੰਦੇ ਡੱਬੇ ਭਰ ਕੇ ਘੀ ਚਲਿਆ ਗਿਆ ਭਾਈ ਜੀ ਦੇ ਘਰ, ਤੇ ਸੁੱਕਾ ਜਿਹਾ ਪ੍ਰਸ਼ਾਦ ਰਹਿ ਗਿਆ। ਫਿਰ ਮੈਂ ਕਿਹਾ ਪੰਜੀਰੀ ਉਹ ਕਰ ਲੈਂਦੇ ਇਹਦੇ ਨਾਲ, ਤਾਂ ਫਿਰ ਇਹ ਕਿਹੜਾ ਤਰੀਕਾ ਤੁਹਾਡਾ? ਇਹ ਸਾਹ ਸੰਜੀ ਹੋਣ ਲੱਗ ਪਿਆ, ਘੀ ਕਦੇ ਬਾਹਰ ਨਿਕਲ ਹੀ ਨਹੀਂ ਸਕਦਾ, ਘੀ ਹੱਥਾਂ ਚ ਆਇਆ ਹੋਇਆ ਪ੍ਰਸ਼ਾਦ ਕਦੇ ਉਂਗਲਾਂ ਚ ਚੋ ਹੀ ਨਹੀਂ ਸਕਦਾ, ਉਨਾ ਹੀ ਗਰਮ ਚਾਹੀਦਾ। ਚਾਸ ਉਨੀ ਗਰਮ ਹੋਏਗੀ ਉਹਦੇ ਚ ਪਾ ਦਿਓ, ਉਹ ਬੱਤ ਸਮ ਹੋ ਗਈ, ਸਮ ਹੋਣ ਦੇ ਨਾਲ ਤੇ ਕੜਾਹ ਪ੍ਰਸ਼ਾਦ ਠੀਕ ਬਣੇਗਾ। ਹੁਣ ਕਰਨਾ ਕਿਵੇਂ ਹੈ? ਜਦੋਂ ਘੀ ਪਾ ਲਿਆ ਪਿੰਗਲ ਗਿਆ, ਉਹਦੇ ਖੁਰਚਣਾ ਫੇਰਨਾ ਸ਼ੁਰੂ ਕਰਦਾ, ਜਪਜੀ ਦਾ ਪਾਠ ਆਰੰਭ ਕਰ ਲੈ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਦੇਗ ਥੋੜੀ ਹੈ ਤਾਂ ਫਿਰ ਜਪਜੀ ਦਾ ਪਾਠ ਚਲੰਤ ਕਰਨਾ, ਜਲਦੀ ਕਰਦੇ ਜਾਓ, ਤੇ ਅੱਗ ਥੋੜੀ ਥੋੜੀ ਬਾਲੋ, ਸਮ ਰੱਖਣਾ ਕੰਮ। ਜਪਜੀ ਦਾ ਪਾਠ ਹੋ ਜਾਵੇ, ਕੋਸ਼ਿਸ਼ ਇਹ ਕਰਨੀ ਹੈ ਕਿ ਜਿਸ ਵੇਲੇ ਸਲੋਕ ਪਵਨ ਗੁਰੂ ਪਾਣੀ ਪੀਦਾ ਪੜਨਾ, ਉਦੋਂ ਚਾਸ ਪਾ ਦਿਓ। ਪਰ ਨਾਲ ਇਹ ਵੀ ਖਿਆਲ ਰੱਖਣਾ, ਜੇ ਜਪਜੀ ਦੇ ਰਹਿੰਦਾ ਆਟਾ ਭੁੱਜ ਗਿਆ ਨਾ, ਤੇ ਜਪਜੀ ਨਾ ਪੜਦੇ ਰਹੋ ਵੀ ਦੂਏ ਪਾਸੇ ਕਿਤੇ ਕੰਮ ਹੀ ਖਰਾਬ ਹੋ ਜਾਵੇ ਸਾਰਾ, ਫਿਰ ਚਾਸ ਪਹਿਲਾਂ ਵੀ ਪਾ ਸਕਦੇ ਹਾਂ, ਇਸੀ ਬਾਤ ਨੇ। ਪਰ ਆਮ ਕਰਕੇ ਇਹ ਵਿਧਾਨ ਹੈ, ਚਾਸ ਪਾ ਦੇ, ਉਸ ਤੋਂ ਬਾਅਦ ਠੰਡੀ ਕਰੋ ਦੇ, ਕੜਾਹੀ ਰੱਖੋ ਉੱਤੀ, ਦੂਸਰੇ ਬਰਤਨਾਂ ਚ ਥਾਲੀ ਚ ਪਾ ਕੇ ਭੋਗ ਲਾਉਣਾ, ਕੜਾਹੀ ਚ ਨਹੀਂ ਲਾਉਣਾ। ਕੜਾਹੀ ਤਾਂ ਲੈ ਕੇ ਨਹੀਂ ਆਉਣੀ ਮਹਾਰਾਜ ਜੀ ਹਜ਼ੂਰੀ, ਪ੍ਰਤੱਖ ਜਾਣ ਕੇ ਗੁਰੂ ਸਾਹਿਬ ਨੂੰ, ਫਿਰ ਉੱਥੇ ਆਨੰਦ ਸਾਹਿਬ ਦਾ ਪਾਠ ਸੰਪੂਰਨ ਕਰਨਾ, 40 ਪੌੜੀਆਂ ਦੇਗ ਦੇ ਕੋਲ ਬਹਿ ਕੇ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰਕੇ, ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਅਰਦਾਸ ਕਰਨ ਦੀ ਗੱਲ ਆਉਂਦੀ ਹੈ ਕਿ ਅਰਦਾਸ ਕਰਨੀ ਸਤਿਗੁਰੂ ਮਹਾਰਾਜ ਦੇ ਚਰਨਾਂ ਚ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵਿਧਾਨ ਬੰਨਿਆ, ਪਾਵਨ ਤਨ ਪਾਵਨ ਕਰ ਥਾਨ, ਕਿਉ ਮੈਦਾ ਲੈ ਖੰਡ ਸਮਾਨ, ਕਰ ਕੜਾਹ ਜਪ ਪਾਠ ਸੋ ਠਾਨੇ, ਗੁਰ ਪ੍ਰਸਾਦ ਅਰਦਾਸ ਮੁਕਣ। ਫਿਰ ਅਰਦਾਸ ਕਰਨੀ ਤੇ ਸਤਿਗੁਰੂ ਕਾਰਜ ਰਾਸ ਕਰਦੇ ਆ। ਦੇਗ ਬਣਾਉਣ ਵਾਲਾ ਕ੍ਰਹਿਤੀਆ ਨਾ ਹੋਵੇ, ਦੇਗ ਬਣਾਉਣ ਵਾਲਾ ਬੇਅਮ੍ਰਤੀਆ ਨਾ ਹੋਵੇ, ਬੇਅਮ੍ਰਤੀ ਦਾ ਦੇਗ ਨੂੰ ਹੱਥ ਨਾ ਲੱਗੇ ਤੇ ਝੂਠ ਨਾ ਵਿੱਚ ਆਉਣ ਦੇਵੇ, ਤਾਂ ਸੰਪੂਰਨ ਕਾਰਜ ਹੋਏਗਾ। ਇਹ ਖਾਸ ਕਾਰਜ ਰੱਖਿਆ ਜਾਏ। ਤੇ ਕੜਾਹ ਪ੍ਰਸ਼ਾਦ ਜਦੋਂ ਮਹਾਰਾਜ ਦੀ ਹਜ਼ੂਰੀ ਚ ਆ ਗਿਆ, ਵਰਤਾਉਣ ਵਾਲੇ ਉਹੀ ਥਾਲੀ ਲਿਆ ਕੇ ਵਿੱਚ ਨਾ ਰੱਖਣ, ਤੇ ਇੱਥੇ ਦੇ ਕੋਲ ਕੋਈ ਹੋਰ ਖੜਾ ਚਾਹੀਦਾ ਜਿਹੜਾ ਪਾ ਕੇ ਉਹਨਾਂ ਨੂੰ ਦਵੇ, ਉਹ ਥਾਲੀਆਂ ਉੱਧਰ ਹੀ ਰਹਿਣ, ਵਰਤਣ ਤੋਂ ਬਾਅਦ ਫਿਰ ਲੰਗਰ ਜਾਣ ਜਿੱਥੇ ਮਾਂਜਣੀਆਂ ਹਨ, ਤੇ ਇਹਨਾਂ ਨੂੰ ਭੇਟ ਨਹੀਂ ਹੋਣੀਆਂ ਚਾਹੀਦੀਆਂ, ਕਈ ਵਾਰ ਝੂਠੇ ਹੱਥ ਲੱਗ ਜਾਂਦੇ। ਤੇ ਹੁਣ ਵਰਤਾਉਣ ਦੀ ਆਗਿਆ ਦੇ ਰਹੇ ਮਹਾਰਾਜ, ਵਰਤਾਉਣ ਦੀ ਆਗਿਆ ਚ ਇਹ ਲਿਖਿਆ ਜੋ ਪ੍ਰਸਾਦ ਕੋ ਵੰਡ ਹੈ। ਮਹਾਰਾਜ ਕਹਿੰਦੇ ਜਿਹੜਾ ਪ੍ਰਸ਼ਾਦ ਵੰਡ ਰਿਹਾ, ਜੋ ਪ੍ਰਸਾਦ ਕੋ ਵੰਡ ਹੈ ਮਨ ਮੈਂ ਧਾਰਿਆ ਲੋਭ, ਕਿਸ ਥੋੜਾ ਕਿਸ ਅਗਲਾ ਦੇਖ ਲਿਆ ਵੀ ਆਹ ਤਾਂ ਮੇਰੇ ਜਾਣਨ ਵਾਲਾ, ਉਹਨੂੰ ਖੁੱਲਾ ਗਫਾ ਦੇ ਦੇਣਾ, ਜਿਹੜਾ ਦੂਆ ਦੇਖੇ ਉਹਨੂੰ ਥੋੜਾ ਜਿਹਾ ਦੇ ਦੇਣਾ। ਕਰ ਲੈਂਦੇ ਨੇ ਇਸ ਤਰ੍ਹਾਂ ਕਈ, ਜੋ ਪ੍ਰਸਾਦ ਕੋ ਵੰਡ ਹੈ ਮਨ ਮੈਂ ਧਾਰਿਆ ਲੋਭ, ਕਿਸ ਥੋੜਾ ਕਿਸ ਅਗਲਾ, ਸਦਾ ਰਹੇ ਤਿਸ ਸੋਗ, ਸਦਾ ਹੀ ਸੋਗ ਚ ਮਰੂਗਾ ਉਹ ਵਰਤਾਉਣ ਵਾਲਾ। ਕਹਿੰਦੇ ਸੋਗ ਹੀ ਪੱਲੇ ਪੈਣਗੇ। ਹੁਣ ਕੜਾਹ ਪ੍ਰਸ਼ਾਦ ਲੈਣ ਵਾਲੇ ਵੀ ਭਾਈ ਥੋੜੀ ਜੀ ਸੁਣ ਲੈਣ, ਇੰਨੀ ਮਰਿਆਦਾ ਦਾ ਇਹਨਾਂ ਵਾਸਤੇ ਹੈ, ਥੋੜੀ ਜੀ ਮਰਿਆਦਾ ਤੁਹਾਡੇ ਵਾਸਤੇ ਵੀ ਲੈਣ ਵਾਲੇ ਵਾਸਤੇ। ਕੜਾਹ ਪ੍ਰਸ਼ਾਦ ਸਤਿਕਾਰ ਨਾਲ ਲੈਣਾ, ਇਹ ਨੀ ਵੀ ਹੱਥ ਇੱਥੇ ਹੀ ਰਹਿਣ, ਭਾਈ ਜੀ ਦੂਰੇ ਹੀ ਹੋ ਜਾਵੇ ਹੇਠਾਂ, ਥੋੜੇ ਜਿਹੇ ਹੱਥ ਤਾਹਾਂ ਕਰ ਲੈਣੇ ਸਤਿਕਾਰ ਨਾਲ। ਇੱਕ ਨੰਬਰ ਦੋ ਤੇ ਕੜਾਹ ਪ੍ਰਸ਼ਾਦ ਲੈ ਕੇ ਨਮਸਕਾਰ ਸਤਿਗੁਰੂ ਨੂੰ ਕਰਕੇ ਤੇ ਫਿਰ ਵਾਹਿਗੁਰੂ ਕਹਿ ਕੇ ਮੁੱਖ, ਵਾਹਿਗੁਰੂ ਕਹਿ ਮੁੱਖ ਵਿੱਚ, ਵਾਹਿਗੁਰੂ ਕਹਿ ਕੇ ਮੂੰਹ ਵਿੱਚ ਪਾਉਣਾ, ਗੁਰਪ੍ਰਸਾਦ ਭਰਮ ਕਰਨਾ। ਇਸ ਪ੍ਰਸ਼ਾਦ ਵਿੱਚ ਬੜੀ ਕਲਾ ਹੈ, ਬਹੁਤ ਕਲਾ ਹੈ, ਇਹਦੀਆਂ ਬੜੀਆਂ ਸਾਖੀਆਂ। ਇਹ ਪ੍ਰਸ਼ਾਦ ਮੂੰਹ ਵਿੱਚ ਪਾ ਕੇ ਫਿਰ ਹੱਥਾਂ ਨੂੰ ਜਿਹੜਾ ਠੰਡਾ ਲੱਗਿਆ, ਵੈਸੇ ਤੁਹਾਡੇ ਤਾਂ ਮੌਜ ਇੱਥੇ ਟਿਸ਼ੂ ਪੇਪਰ ਚੱਲਦੇ ਆ ਨਾ, ਇੱਥੇ ਤਾਂ ਲੋਟ ਹੈ ਕੰਮ, ਉਹਦੇ ਨਾਲ ਹੱਥ ਸਾਫ਼ ਕਰ ਲਓ, ਬਿਲਕੁਲ ਠੀਕ ਹੈ, ਮੈਂ ਵੀ ਸਹਿਮਤ ਇਹਦੇ ਨਾਲ, ਕੋਈ ਗੱਲ ਨਾ। ਹੁਣ ਸਾਡੇ ਵਾਲਾ ਲਾਣਾ ਕੀ ਕਰਦਾ ਨਾ, ਤੇ ਇਹਨਾਂ ਵਿੱਚ ਜਿਹੜੇ ਸਹਿਜਧਾਰੀ ਨੇ ਉਹਨਾਂ ਨੂੰ ਵੀ ਮੌਜ ਹੈ, ਉਹ ਵੀ ਲੋਟੇ ਰਹਿ ਜਾਂਦਾ ਕੰਮ। ਜਿਹੜੇ ਸਾਡੇ ਗੁਰਮੁਖ ਪਿਆਰੇ ਦਾੜਿਆਂ ਵਾਲੇ ਨੇ ਕੀ ਕਰਦੇ ਨਾ, ਉਹ ਜਿਹੜਾ ਧੰਦਾ ਲੱਗਿਆ ਕਈ ਤਾਂ ਲੱਤਾਂ ਦੀ ਮਾਲਸ਼ ਕਰਨ ਲੱਗ ਜਾਂਦੇ ਨੇ, ਬੈਠ ਮੈਂ ਕਹਿੰਦਾ ਦੱਸ ਇੱਥੇ ਕੁਸ਼ਤੀ ਲੜਨੀ ਹੈ, ਤੂੰ ਕੜਾਹ ਪ੍ਰਸ਼ਾਦ ਲਿਆ, ਭੋਰਾ ਕੇ ਪ੍ਰਸ਼ਾਦ ਲੈ ਕੇ ਉਹੀ ਨੀ ਟਿਕਦਾ ਲੱਤਾਂ ਮਲਣ ਲੱਗ ਗਿਆ ਹੁਣੇ ਮਹਾਰਾਜ ਦੀ ਹਜ਼ੂਰੀ ਚ, ਉਹ ਵੀ ਕਿੱਡੀ ਮਨਮੱਤ ਹੈ, ਕਈ ਪੈਰਾਂ ਦੀ ਮਾਲਸ਼ ਵੀ ਕਦੇ ਤੇਲ ਤਾਂ ਮਿਲਿਆ ਨੀ ਹੈਗਾ ਵੀ ਹੁਣ ਧੰਦਾ ਇਹੀ ਲਾਉਣਾ, ਬਹੁਤ ਅਪਮਾਨ ਹੈ, ਬਿਲਕੁਲ ਨੀ ਐਸਾ ਨਹੀਂ ਕਰਨਾ, ਹੋਰ ਪਾਪ ਹੈ। ਔਰ ਫਿਰ ਜਿਹੜੇ ਬਾਕੀ ਦੇ ਕੋਈ ਸਤਿਕਾਰ ਕਰਨ ਵਾਲੇ ਨੇ ਉਹ ਕਰਕੇ ਇਸ ਤਰ੍ਹਾਂ ਫਿਰ ਇੱਧਰ ਨੂੰ ਚੱਲਦੇ ਨੇ, ਐ ਮਲਦੇ ਆ ਫਿਰ ਚੰਗੀ ਤਰ੍ਹਾਂ, ਐ ਉਹਨੇ ਬਣਾ ਲਈ ਮੌਜ। ਚਲੋ ਉਰੇ ਤਾਂ ਮੱਖੀਆਂ ਨੀ ਹੈਗੀਆਂ, ਪੰਜਾਬ ਚ ਜਾ ਕੇ ਦੇਖੋ ਜਿਹੜੇ ਦਾੜੇ ਨੂੰ ਲਾਉਂਦੇ ਆ ਨਾ ਉਹ ਮੱਖੀਆਂ ਉਹਦੇ ਦੁਆਲੇ ਹੋ ਜਾਂਦੀਆਂ, ਪਤਾ ਲੱਗ ਜਾਂਦਾ ਵੀ ਭਾਈ ਜੀ ਗੁਰਦੁਆਰੇ ਤੋਂ ਆਇਆ, ਮੱਖੀਆਂ ਹੀ ਦੱਸ ਦਿੰਦੀਆਂ ਵੀ ਗੁਰਦੁਆਰਾ, ਮਿੱਠੇ ਦੇ ਲਾਲਚ ਚ ਮੱਖੀਆਂ ਆ ਜਾਂਦੀਆਂ। ਇਹ ਬਿਲਕੁਲ ਨਿੰਦਿਤ ਕਰਮ ਹੈ, ਐਸਾ ਨਹੀਂ ਕਰਨਾ। ਦਾੜੇ ਨੂੰ ਨੀ ਲਾਉਣਾ, ਮੁੱਛਾਂ ਨੂੰ ਨੀ ਲਾਉਣਾ, ਮੂੰਹ ਤੇ ਨਹੀਂ ਫੇਰਨਾ, ਇੱਕੋ ਹੀ ਗੱਲ ਆ ਵੀ ਹੱਥਾਂ ਨੂੰ ਇਹ ਮਲੀ ਜਾਓ, ਐ ਚੰਗੀ ਤਰ੍ਹਾਂ, ਜੇ ਟਿਸ਼ੂ ਪੇਪਰ ਨਹੀਂ ਮਿਲਦੇ ਐ ਮਲੀ, ਚਲੋ ਹੱਥਾਂ ਨੂੰ ਚੰਗੀ ਤਰ੍ਹਾਂ ਖੁਸ਼ ਕਰ ਲਓ, ਉਦੋਂ ਬਾਅਦ ਜਾ ਕੇ ਹੱਥ ਧੋ ਲਓ, ਨਾ ਪੈਰਾਂ ਦੀ ਮਾਲਸ਼ ਕਰਨੀ ਹੈ ਨਾ ਮੂੰਹ ਤੇ ਮਲਣਾ, ਭਾਈ ਇਹ ਮਰਿਆਦਾ ਹੈ, ਅਰ ਸਤਿਕਾਰ ਨਾਲ ਲੈਣਾ, ਗੁਰੂ ਦਾ ਸੀਤ ਪ੍ਰਸ਼ਾਦ ਜਾਣ ਕੇ ਲੈਣਾ, ਇੰਨੇ ਹੀ ਪ੍ਰਵਾਨ ਕਰਨਾ, ਗੱਲਾਂ ਤੇ ਬਥੇਰੀਆਂ ਰਹਿ ਗਈਆਂ ਤੇ ਮਹਾਰਾਜ ਕਿਰਪਾ ਕਰਨ ਅੱਗੇ, ਹੁਣ ਸਮਾਂ ਮੇਰੇ ਕੋਲ ਇੰਨੇ ਵੀ ਮੈਂ ਪਹੁੰਚ ਜਾਵਾਂ ਉੱਥੇ ਜਿਹੜਾ ਸਮਾਂ ਦਿੱਤਾ ਹੈ, ਤੇ ਗੱਡੀ ਵਾਲੇ ਸੱਜਣ ਨੂੰ ਬੇਨਤੀ ਹੈ ਵੀ ਕਰਦੇ ਸਟਾਰਟ ਫਟਾਫਟ ਗੱਡੀ, ਤਾਂ ਕਿ ਸਮੇਂ ਸਿਰ ਉੱਥੇ ਪਹੁੰਚ ਜਾਈਏ, ਉਹਨਾਂ ਕੁ ਸਮਾਂ ਰੱਖਿਆ ਹੋਇਆ, ਭੁੱਲਾਂ ਚੁੱਕਾਂ ਦੀ ਸਾਸ ਨਹੀਂ ਖਿਮਾ ਕਰਨੀ, ਆਓ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਜੋ ਵੀ ਤੁਸੀਂ ਹੁਣ ਤੱਕ ਇਹ ਮਾਇਆ ਅਰਪਣ ਕੀਤੀ ਹੈ ਆਪਣੀ ਖੁਸ਼ੀ ਦੇ ਨਾਲ, ਅਗਰਾਹੀਆਂ ਕਦੇ ਨਹੀਂ ਕੀਤੀਆਂ, ਭਾਵੇਂ 500 ਬੱਚਾ ਪੜ੍ਹਦਾ ਤੁਹਾਡੇ ਲੋਕਾਂ ਦਾ, ਮੈਂ ਉਹਨਾਂ ਬਹਾਨਿਆਂ ਦੇ ਨਾਲ ਪੈਸੇ ਮੰਗਣ ਨਹੀਂ ਆਇਆ। ਗੁਰਮਤਿ ਵਿਦਿਆਲਿਆ ਜਿੱਥੇ ਫ੍ਰੀ ਬੱਚਿਆਂ ਨੂੰ ਵਿਦਿਆ ਪੜ੍ਹਾਈ ਜਾਂਦੀ ਹੈ, ਮੈਂ ਇਹ ਵੀ ਬਹਾਨੇ ਨਾਲ ਤੁਹਾਡੇ ਕੋਲ ਮਾਇਆ ਨਹੀਂ ਲੈਣੀ, ਕੇਵਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਮਾਧਿਅਮ ਪ੍ਰਚਾਰ ਸੁਣ। ਇਹ ਜਿਹੜੀ ਮਾਇਆ ਖਾਲਸਾ ਟਰੱਸਟ ਵਿੱਚ ਜਾਏਗੀ, ਮੈਂ ਆਪਣੇ ਘਰ ਨਹੀਂ ਲੈ ਕੇ ਜਾਣੀ, ਮੇਰੇ ਨਿਆਣਿਆਂ ਵਾਸਤੇ ਮੇਰੇ ਗੁਰੂ ਨੇ ਮੇਰੇ ਲਈ ਇੰਨਾ ਦਿੱਤਾ, ਮੇਰੇ ਨਿਆਣਿਆਂ ਦੇ ਨਿਆਣੇ ਵੀ ਖਾਈ ਜਾਣਗੇ, ਉਹਨਾਂ ਲਈ ਉਨਾ ਹੀ ਕਾਫੀ ਆ ਜੋ ਦਿੱਤਾ ਹੋਇਆ, ਉਹਦੇ ਤੇ ਸਬਰ ਹੈ। ਇਹ ਜ਼ਹਿਰ ਖਾ ਕੇ ਨਹੀਂ ਨਿਆਣੇ ਮੇਰੇ ਪੜ੍ਹ ਲੱਗੇ। ਇਸ ਕਰਕੇ ਭਾਈ ਇਹ ਤੁਹਾਡਾ ਧਰਮ ਦੀ ਕਿਰਤ ਦਸੌਂਦ ਇਹ ਜਾਏਗਾ ਖਾਲਸਾ ਟਰੱਸਟ ਦੇ ਲੈ ਕੇ, ਔਰ ਗੁਰੂ ਪਿਆਰੇ ਇਹਨੂੰ ਭਲੇ ਥਾਂ ਤੇ ਲਾ ਕੇ ਤੁਹਾਡੇ ਪੁੰਨ ਕਰਮ ਦੇ ਵਿੱਚ ਵਾਧਾ ਕਰਨ ਤੇ ਗੁਰੂ ਸਾਹਿਬ ਤੁਹਾਡੀ ਮਾਇਆ ਸਫਲੀ ਕਰਨ। ਆਓ ਭੁੱਲਾਂ ਚੁੱਕਾਂ ਦੀ ਖਿਮਾ, ਇੱਥੇ ਸਾਸ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਸਾਹਿਬ ਪਹਿਲੀ ਵਾਰ ਸੱਦਾ ਆਇਆ, ਮੈਂ ਉੱਥੇ ਸਮੇਂ ਸਿਰ ਪਹੁੰਚ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਬਰਸੀ ਦੇ ਸੰਬੰਧ ਵਿੱਚ ਕੁਝ ਉੱਥੇ ਵਿਚਾਰਾਂ ਕਰਨੀਆਂ। ਆਓ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ।